कीर्तन हो आरैन सबाई आए संत परौने ने कीर्तन हो आरैन सबाई आए संत परौने ने कीर्तन हो आरैन सबाई आए संत परौने
परम सत्कार जो साध संगत जी, एक बार सारे कृपा करो, सारे गज के आखो धन श्री सतगुरु राम सिंह सच्चे
पातशाह।
फिर कृपा करो जिन्हों की छत्र छाया हेठ बैठ इस घोर कलयुग दे विच सतयुग का आनंद मान रहे हैं, सारे गज के आखो धन श्री सतगुरु उदय सिंह सच्चे
पातशाह।
आए संत परौने होवा कीर्तन रहन सबाई। परौने बड़े तरह दे आउंदे ने, घरां विच भी परौने आउंदे ने, पर इत्थे भाई जी आंदे ने संत परौने। संत परौने आए ते संत परौने जदों आउंदे ने ते की होया, कीर्तन होवा रहन सबाई। जदों संत परौने आउणगे ते फिर कीर्तन होवेगा, फिर कथा होवेगी, फिर उन्दे विच गुरु की गाथा होवेगी। पर जे दुनियावी परौने आ जान तां निंदिया होवेगी, ईरखा होवेगी, बखीली होवेगी। भाई जी आंदे ने संत परौने आए ते जदों संत परौने होए आए ते सारी रात फिर कीर्तन होया। मैं इत्थे अर्ज कर लगा कि भाई जी ने यह शब्द किस बाबत उचारिया, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ
ਸਹਿਣ ਆਈ।
ਕਬੀਰ ਜੀ ਦੀ ਗਾਥਾ ਸੁਣ ਕੇ, ਕਬੀਰ ਜੀ ਦੀ ਕਥਾ ਸੁਣ ਕੇ, ਕਬੀਰ ਜੀ ਦੀ ਵਡਿਆਈ ਸੁਣ ਕੇ, ਕਬੀਰ ਜੀ ਦਾ ਪ੍ਰਤਾਪ ਸੁਣ ਕੇ ਸਹਿਣ ਆਈ ਦੀ ਵੀ ਜਗਿਆਸਾ ਹੋਈ ਕਿ ਜਿਸ ਕਬੀਰ ਨੇ ਭਗਤੀ ਕਰਕੇ ਨਾਮ ਜਪ ਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਕਿ ਜਦੋਂ ਲੋੜ ਹੋਈ ਉਹ ਸਤਿਗੁਰੂ ਆਣ ਕੇ ਕਬੀਰ ਦੇ ਕਾਰਜ ਕਰ ਗਿਆ, ਅਤੇ ਜੇ ਕਬੀਰ ਦੇ ਕਾਰਜ ਕਰ ਸਕਦਾ ਤਾਂ ਮੇਰੇ ਨਹੀਂ ਕਰ ਸਕਦਾ। ਇਹ ਪ੍ਰਤਾਪ ਸੁਣਿਆ, ਇਹ ਵਡਿਆਈ ਸੁਣੀ, ਇਹ ਪ੍ਰਤਾਪ ਸੁਣਿਆ। ਪ੍ਰਤਾਪ ਇਹ ਨਹੀਂ ਵੀ ਉਹਦੇ ਕੋਲ ਮਾਇਆ ਬੜੀ ਸੀ, ਉਹਦੇ ਕੋਲ ਗੱਡੀਆਂ ਬੜੀਆਂ ਸਨ, ਉਹਦੀ ਚੌਧਰ ਬੜੀ ਸੀ, ਉਹਦੀ ਛਾਣ ਬੜੀ ਸੀ। ਵਡਿਆਈ ਪ੍ਰਤਾਪ ਇਹ ਸੁਣਿਆ ਕਿ ਉਹਨੇ ਐਸਾ ਨਾਮ ਜਪਿਆ, ਐਸੇ ਸਤਿਗੁਰ ਦੀ ਰੰਗਣਾ ਵਿੱਚ ਰਚਿਆ ਗਿਆ ਕਿ ਉਸ ਭੋਲੇ ਭਗਤ ਦੀ ਰੱਖਿਆ, ਉਸ ਭੋਲੇ ਭਗਤ ਦੇ ਕਾਰਜ ਕਰਨ ਵਾਸਤੇ ਖੁਦ ਪਰਮੇਸ਼ਰ ਆ ਗਿਆ।
ਵਾਹ ਜੀ।
ਜਦੋਂ ਇਹ ਗੱਲ ਭਗਤ ਸੈਨ ਰਾਏ ਜੀ ਨੇ ਸੁਣੀ ਤੇ ਇਹ ਵੀ ਉਸੇ ਰੰਗਣਾ ਚ ਰਚ ਗਏ, ਕਿਉਂਕਿ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਭੇਖਣ ਕਾ। ਇੱਥੇ ਜਿੰਨੀਆਂ ਵਾਰਤਾ ਜਿੰਨੀਆਂ ਕਥਾ ਹੁੰਦੀਆਂ ਨੇ ਉਹਦਾ ਕਾਰਨ ਇਹ ਆ ਕਿ ਜਿੰਦੀ ਕਥਾ ਜਿੰਦੀ ਵਾਰਤਾ ਜਿੰਦੀਆਂ ਕਹਾਣੀਆਂ ਹੁੰਦੀਆਂ ਨੇ ਇਹ ਏਡਾ ਸਮਰੱਥ ਹੈ ਕਿ ਏਡੇ ਸਮਰੱਥ ਨੂੰ ਮੇਰਾ ਵੀ ਜੀ ਕਰਦਾ ਮੈਂ ਉਹਨੂੰ ਵੇਖਾਂ। ਜਦੋਂ ਸੁਣੀਦਾ ਕਿ ਫਲਾਣੇ ਭਗਤ ਉੱਤੇ ਸਤਿਗੁਰਾਂ ਨੇ ਇੱਦਾਂ ਦੀ ਦ੍ਰਿਸ਼ਟੀ ਕੀਤੀ, ਇਸ ਤਰ੍ਹਾਂ ਦਾ ਭਲਾ ਕੀਤਾ, ਤੇ ਜਿਹੜੇ ਸੁਣ ਰਹੇ ਹੁੰਦੇ ਨੇ ਉਹਨਾਂ ਦਾ ਵੀ ਜੀ ਕਰਦਾ ਅਸੀਂ ਵੀ ਭਗਤ ਬਣ ਜਾਈਏ, ਸਾਡੇ ਤੇ ਵੀ ਇਹ ਕਿਰਪਾ ਹੋ ਜਾਏ। ਭਗਤ ਸੈਣ ਨਾਈ ਜੀ ਦੇ ਅੰਦਰ ਇਹ ਗੱਲ ਕਰ ਕਰ ਗਈ। ਸੁਣ ਪ੍ਰਤਾਪ ਕਬੀਰ, ਕਬੀਰ ਦਾ ਪ੍ਰਤਾਪ ਸੁਣ ਕੇ ਇਹ ਵੀ ਭਗਤੀ ਨੂੰ ਲੱਗ ਗਏ। ਤੇ ਭਗਤੀ ਕੀ ਕਰਦੇ ਨੇ? ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਬਹਿ ਕੇ ਨਾਮ ਜਪਦੇ ਨੇ। ਭਲਕੈ ਰਾਜ ਦੁਆਰੇ ਜਾਈ, ਬਾਂਧਵਗੜ੍ਹ ਦੇ ਰਾਜੇ ਦੇ ਕੋਲ ਇਹ ਨੌਕਰੀ ਕਰਦੇ ਸਨ। ਬਾਂਧਵਗੜ੍ਹ ਦਾ ਰਾਜਾ ਰਾਮ, ਉਹਦੇ ਕੋਲ ਸੈਨ ਨਾਈ ਜੀ ਨੌਕਰੀ ਕਰਦੇ ਸਨ। ਸਾਰੀ ਰਾਤ ਬਹਿ ਕੇ ਭਜਨ ਕਰਨਾ, ਨਾਮ ਜਪਣਾ, ਸਤਿਗੁਰੂ ਜੀ ਦੀ ਪ੍ਰੇਮ ਭਗਤੀ ਦੇ ਵਿੱਚ ਲੀਨ ਰਹਿਣਾ। ਜਦੋਂ ਦਿਨ ਦਾ ਚੜਾ ਭਾਵ 4 ਵਜਨੇ, ਇੰਨੇ ਕੁ ਟਾਈਮ ਦਾ ਜ਼ਿਕਰ ਹੈ, ਇੱਥੇ ਕੁ ਦਿਨ ਆਉਣਾ ਨਾ, ਤੇ ਇਹਨੇ ਉਹ ਸਮੂਹ ਨੇੜੇ ਜਾ ਕੇ ਤੇ ਰਾਜੇ ਨੂੰ ਜਾ ਕੇ ਦੱਬਣਾ, ਕੁੱਟਣਾ, ਮਾਲਿਸ਼ ਕਰਨੀ, ਪਾਣੀ ਤੱਤਾ ਠੰਡਾ ਕਰਨਾ, ਵਸਤਰ ਤਿਆਰ ਕਰਨੇ, ਇਸ਼ਨਾਨ ਕਰਨਾ, ਫਿਰ ਦਸਤਾਰ ਜਿਹੜੀ ਉਸ ਸਮੇਂ ਦੇ ਉਹ ਬਾਂਧਵਗੜ੍ਹ ਦੇ ਰਾਜੇ ਰਿਆਸਤੀ ਬੰਨ੍ਹਦੇ ਸਨ ਉਹਨੂੰ ਦੇਣੀ ਤੇ ਬੰਨਣੀ, ਨਾਖੁਨ ਤੱਕ ਕੱਟਣੇ, ਮਤਲਬ ਕਿ ਹਰ ਤਰ੍ਹਾਂ ਦੀ ਉਹਦੀ ਸੇਵਾ ਕਰਨੀ। ਪਾਈ ਜਾਂਦੇ ਨੇ ਪ੍ਰੇਮ ਭਗਤ ਰਾਤੀ ਕਰੇ, ਭਲਕੈ ਰਾਜ ਦੁਆਰੇ ਜਾਈ। ਸਵੇਰੇ ਉੱਠ ਕੇ ਜਦੋਂ ਆਪਣੀ ਭਗਤੀ ਤੋਂ ਬਾਅਦ ਆ ਸਿੱਧਾ ਰਾਜ ਦੁਆਰੇ ਜਾਣਾ, ਜਾ ਕੇ ਆਪਣਾ ਵਿਹਾਰ, ਆਪਣਾ ਕੰਮ, ਆਪਣੀ ਡਿਊਟੀ ਸੰਭਾਲਣੀ। ਮੈਂ ਇੱਥੇ ਅਰਜ਼ ਕਰ ਦੇਵਾਂ, ਕਈ ਵਾਰ ਇਹ ਗੱਲ ਹੋ ਜਾਂਦੀ ਹੈ, ਸੱਚ ਮੰਨੀਏ ਨਾ ਜੀ, ਅਤੇ ਅਸਲੀਅਤ ਇੱਕ ਕੰਮ ਜਿਹੜਾ ਉਹ ਵੀ ਸਾਡਾ ਧਰਮ ਹੈ। ਜੇ ਅਸੀਂ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਹਾਂ ਤਾਂ ਇੱਕ ਚੰਗੇ ਅੱਛੇ ਇੱਕ ਧਾਰਮਿਕ ਇਨਸਾਨ ਹਾਂ, ਅਤੇ ਜੇ ਧਾਰਮਿਕ ਹੁੰਦਿਆਂ ਵੀ ਕੰਮ ਪ੍ਰਤੀ ਵਫਾਦਾਰੀ ਨਹੀਂ ਤਾਂ ਕੋਈ ਧਰਮ ਪ੍ਰਤੀ ਵੀ ਇੰਨੀ ਵਫਾਦਾਰੀ ਨਹੀਂ, ਕਿਉਂਕਿ ਧਰਮ 'ਚ ਰਹਿ ਕੇ ਕੰਮ 'ਚ ਵਫਾਦਾਰੀ ਇਹ ਧਰਮ ਸਿਖਾਉਂਦਾ। ਅਤੇ ਭਗਤ ਸੈਨ ਨਾਈ ਜੀ ਸਾਰੀ ਰਾਤ ਨਾਮ ਜਪਦੇ ਸਨ ਪਰ ਕੰਮ ਪ੍ਰਤੀ ਵਫਾਦਾਰ ਸਨ, ਆਪਣੇ ਟਾਈਮ 'ਤੇ ਜਾ ਕੇ ਅਤੇ ਆਪਣੀ ਡਿਊਟੀ 'ਤੇ ਜਾ ਭੁਗਤਣਾ। ਰਾਜੇ ਦੀ ਸੇਵਾ ਟਹਿਲ ਕਰਨੀ। ਆਂਦੇ ਫਿਰ ਇੱਕ ਦਿਨ ਕੀ ਹੋਇਆ, ਜਦੋਂ ਦਿਨ ਡੁੱਬਿਆਂ ਵਾਪਸ ਘਰ ਆਏ ਤਾਂ ਘਰ ਆਣ ਕੇ ਕੀ ਵੇਖਿਆ, ਆਏ ਸੰਤ ਪਰਾਉਣੇ, ਘਰੇ ਕੁਝ ਸਾਧੂ ਲੋਕ ਆਏ ਨੇ, ਕੁਝ ਸੰਤ ਆਏ ਨੇ। ਜਦੋਂ ਸੰਤ ਆਏ ਵੇਖੇ ਤੇ ਚਾਅ ਚੜ ਗਿਆ, ਖੁਸ਼ੀ ਚੜ ਗਈ, ਬੜਾ ਮਨ ਨੂੰ ਆਨੰਦ ਆਇਆ ਵੀ ਵਾਹ ਬਈ ਵਾਹ, ਇਹ ਸੰਤ ਆਏ ਨੇ। ਤੇ ਜੇ ਸੰਤ ਆਏ ਨੇ ਤੇ ਕੀ ਕਰਨਗੇ, ਕਥਾ ਕਰਨਗੇ, ਕੀਰਤਨ ਕਰਨਗੇ, ਕੀਰਤਨ ਹੋਵਾ ਰਹਿਣ ਸਬਾਈ। ਜਦੋਂ ਜਾ ਕੇ ਵੇਖਿਆ ਸੰਤ ਆਏ ਨੇ, ਖੁਸ਼ੀ ਆਈ, ਚਾਹ ਆਇਆ, ਬੜਾ ਆਨੰਦ ਹੋਇਆ, ਤੇ ਸਾਰੀ ਰਾਤ ਉੱਥੇ ਕੀਰਤਨ ਹੋਇਆ। ਗੱਲਾਂ ਨਹੀਂ ਹੋਈਆਂ, ਕੋਈ ਨਿੰਦਾ ਨਹੀਂ ਹੋਈ, ਸਾਰੀ ਰਾਤ ਉੱਥੇ ਕੀਰਤਨ ਹੋਇਆ। ਜਦੋਂ ਸਾਰੀ ਰਾਤ ਕੀਰਤਨ ਹੋਇਆ ਤੇ ਭਗਤ ਸੈਨ ਨਾਈ ਜੀ ਕੀਰਤਨ ਦੇ ਵਿੱਚ ਇੰਨੇ ਕੁ ਆਨੰਦਿਤ ਹੋ ਗਏ, ਇੰਨੇ ਕੁ ਮਗਨ ਹੋ ਗਏ ਕਿ ਹਰ ਰੋਜ਼ ਵਫਾਦਾਰੀ ਨਾਲ ਆਪਣੀ ਡਿਊਟੀ 'ਤੇ ਜਾਂਦੇ ਸਨ। ਅੱਜ ਇੰਨੇ ਕੁ ਆਨੰਦ ਵਿੱਚ ਆ ਗਏ, ਇੰਨੇ ਕੁ ਰਸ ਵਿੱਚ ਆ ਗਏ ਕਿ ਇਹ ਗੱਲ ਹੀ ਭੁੱਲ ਗਏ ਕਿ ਮੈਂ ਬਾਂਧਵਗੜ੍ਹ ਦੇ ਰਾਜੇ ਦੇ ਕੋਲ ਜਾ ਕੇ ਅਤੇ ਉਹਦੀ ਸੇਵਾ ਟਹਿਲ ਕਰਨੀ ਹੈ। ਉਹ ਕੀਰਤਨ ਵਿੱਚ ਹੀ ਮਗਨ ਰਹੇ। ਇਹ ਗੱਲ ਹੀ ਭੁੱਲ ਗਈ ਕਿ ਮੇਰੀ ਡਿਊਟੀ ਦਾ ਟਾਈਮ ਆ ਗਿਆ, ਮੈਂ ਜਾਣਾ। ਜਦੋਂ ਇਹ ਗੱਲ ਕੀਰਤਨ ਦੇ ਵਿੱਚ ਮਗਨ ਹੋਇਆ, ਇਹ ਜਾਣ ਬੁੱਝ ਕੇ ਨਹੀਂ ਕਿ ਛੱਡ ਪਰਾਂ ਕੋਈ ਨੀ ਕੱਲ ਨੂੰ ਚਲੇ ਜਾਵਾਂਗੇ, ਅੱਜ ਕੀ ਜਾਣਾ, ਆਪੇ ਨਾਲੇਗਾ, ਕੋਈ ਦੂਆ ਉਹਨੂੰ ਨਵਾ ਦੇਗਾ, ਨਹੀਂ, ਜਾਣ ਬੁੱਝ ਕੇ ਨਹੀਂ, ਐਸੇ ਉਸ ਰੰਗ ਦੇ ਵਿੱਚ ਰੱਤੇ ਗਏ। ਸੱਚ ਜਾਣਿਓ ਸਤਿਗੁਰ ਸਭੋ ਕਾਰਜ ਸਵਾਰਦਾ, ਪਰ ਉਸ ਤੋਂ ਪਹਿਲਾਂ ਜ਼ਰੂਰੀ ਇਹ ਆ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਕਾਰਜ ਕਹਿੰਦੇ ਸਵਾਰੇ ਜਾਣਗੇ ਜਿੰਦੀ ਦਿਲੋਂ ਮੁਹੱਬਤ ਏ, ਉਹਨਾਂ ਦੇ ਨਹੀਂ ਜਿਨ ਮਨ ਹੋਰ ਮੁੱਖ ਹੋਰ, ਉਹਨਾਂ ਦੇ ਨਹੀਂ। ਇੱਥੇ ਸਿਰਫ ਤੇ ਸਿਰਫ ਇੱਕ ਹੀ ਨਿਸ਼ਾਨਾ ਹੈ, ਆਪਣੇ ਸਤਿਗੁਰੂ ਦੀ ਪ੍ਰੇਮਾ ਭਗਤੀ। ਸਤਿਗੁਰੂ ਦੀ ਭਗਤੀ ਚ ਲੀਨ ਹੋਇਆ, ਇਹ ਗੱਲ ਭੁੱਲ ਗਿਆ ਕਿ ਮੈਂ ਵਿਹਾਰ ਤੇ ਜਾਣਾ, ਇਹ ਗੱਲ ਯਾਦ ਹੀ ਨਹੀਂ ਰਹੀ। ਕੀਰਤਨ ਹੋਵਾ ਰਹਿਣ ਸੁਭਾਈ, ਸਾਰੀ ਰਾਤ ਕੀਰਤਨ ਹੋਇਆ, ਛੱਡ ਨਾ ਸਕੇ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ, ਸੰਤਾਂ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕੀਤਾ, ਇਹ ਗੱਲ ਯਾਦ ਹੀ ਨਹੀਂ ਰਹੀ। ਕਿਉਂਕਿ ਆਨੰਦ ਇੰਨਾ ਵਜਿਆ, ਕੀਰਤਨ ਇੰਨਾ ਵਧੀਆ ਹੋਇਆ, ਇੰਨੇ ਵਧੀਆ ਸਤਿਗੁਰ ਦੀ ਕਥਾ ਹੋਈ ਕਿ ਭਗਤ ਸੈਣ ਨਾਈ ਜੀ ਇਹ ਗੱਲ ਸੱਚਮੁੱਚ ਭੁੱਲ ਗਏ ਕਿ ਸਮਾਂ ਸਿਰ ਤੋਂ ਲੰਘ ਗਿਆ, ਮੇਰਾ ਜਾ ਕੇ ਰਾਜੇ ਦਾ ਇਸ਼ਨਾਨ ਕਰਨ ਦਾ ਟਾਈਮ ਹੋ ਗਿਆ, ਜਾ ਕੇ ਉਹਦਾ ਇਸ਼ਨਾਨ ਕਰਵਾਉਣਾ, ਇਹ ਗੱਲ ਉਹ ਵਿਸਰ ਗਏ, ਭੁੱਲ ਗਏ। ਤਾਂ ਫਿਰ ਸਤਿਗੁਰੂ ਨੂੰ ਤੇ ਇਸ ਗੱਲ ਦੀ ਚਿੰਤਾ ਹੁੰਦੀ ਹੈ ਬਈ ਕਿ ਨਾ ਜਾਣੀਏ ਕਿਸੇ ਗੱਲ ਤੇ ਮੇਰਾ ਭਗਤ ਜਿਹੜਾ ਉਹ ਝੂਠਾ ਪੈ ਜਾਏ, ਨਾ ਜਾਣੀਏ ਜਾਣ ਬੁੱਝ ਕੇ ਕੀਤਿਆ ਨਹੀਂ, ਅਣਭੋਲੇ ਭੋਲੇ ਪਾਏ ਹੋਇਆ ਜਿਹੜਾ ਕੰਮ ਉਹਦੇ ਵਿੱਚ। ਮੈਂ ਬੜੀ ਵਾਰ ਭੋਲੇ ਪਾਏ ਦੀ ਅਰਜ਼ ਕੀਤੀ ਹੈ ਕਿ ਭੋਲਾ ਪਾ ਕਿਸ ਤਰ੍ਹਾਂ ਦਾ, ਜਦੋਂ ਦਿਲ ਦੇ ਵਿੱਚ ਕਪਟ ਤੇ ਜਦੋਂ ਵਲ ਨਹੀਂ ਨਾ ਰਹਿ ਜਾਂਦੇ ਸੰਤ ਜੀ, ਉਦੋਂ ਸਤਿਗੁਰ ਦੂਰ ਕੋਈ ਨਹੀਂ। ਤੇ ਜਦੋਂ ਇਹ ਵਲੇਵੇਂ ਨੇ ਨਾ ਵਿੱਚ ਵਲੇਵੇਂ, ਕਿਉਂਕਿ ਬਾਣੀ ਚ ਇੱਕ ਥਾਂ ਸਤਿਗੁਰ ਜੀ ਲਿਖਦੇ ਨੇ, ਮਾਣ ਮੋਹ ਮੇਰ ਤੇਰਵ ਵਰਜਤ ਇਹ ਮਾਰਗ ਖੰਡੇ ਤਾਰ। ਕਈ ਵਾਰ ਆਪਾਂ ਸੁਣਦੇ ਹਾਂ ਕਿ ਸਿੱਖੀ ਖੰਡਿਓ ਤਿੱਖੀ, ਇਹ ਸਿੱਖੀ ਖੰਡੇ ਵਰਗੀ ਤਿੱਖੀ ਏ, ਤੇ ਇਹਦੇ 'ਚ ਤਿੱਖਾਪਣ ਕੀ ਏ? ਦਾੜੀ ਮੁਸ਼ਾਇਰਾ ਰੱਖ ਲੈਣਾ, ਕਸ਼ਹਿਰਾ ਪਾ ਲੈਣਾ, ਮਾਲਾ ਪਾ ਲੈਣੀ, ਦਸਤਾਰ ਬੰਨ ਲੈਣੀ, ਇਹ ਬਾਹਰੀ ਚੀਜ਼ਾਂ ਕਿੱਥੋਂ ਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ, ਪਰ ਕਿਹੜੀ ਖੰਡੇ ਦੀ ਧਾਰ ਹੈ ਜਿਹਦੇ ਉੱਤੇ ਚੱਲਣਾ? ਤੇ ਸਤਿਗੁਰੂ ਜੀ ਬਾਣੀ ਵਿੱਚ ਆਉਂਦੇ ਨੇ, ਮਾਣ ਮੋਹ ਮੇਰ ਤੇਰਵ ਵਰਜਤ, ਇਹ ਚੀਜ਼ਾਂ ਨੇ ਜਿਹੜੀਆਂ ਅੰਦਰੋਂ ਛੱਡਣੀਆਂ, ਇਹ ਮਾਰਗ ਖੰਡੇ ਤਾਰ, ਇਹ ਮਾਰਗ ਔਖਾ ਮਾਰਗ, ਕਿਉਂਕਿ ਇਹ ਅੰਦਰੋਂ ਛੱਡਣੀਆਂ ਬੜੀਆਂ ਔਖੀਆਂ। ਇਹਦੀ ਦਿਲੋਂ ਮੁਹੱਬਤ ਸੀ, ਅੰਦਰ ਕੋਈ ਕਪਟ ਨਹੀਂ ਸੀ ਕਿ ਜਾਣ ਬੁੱਝ ਕੇ ਵਿਹਾਰੇ ਨਾ ਜਾਵਾਂ, ਨਹੀਂ, ਉਸ ਪ੍ਰੇਮ ਦੇ ਵਿੱਚ ਰੰਗਿਆ ਹੋਇਆ, ਇਹ ਗੱਲ ਭੁੱਲ ਗਿਆ ਕਿ ਮੇਰਾ ਸਮਾਂ ਉੱਥੇ ਜਾ ਕੇ ਮੇਰੀ ਡਿਊਟੀ ਦਾ ਹੋ ਗਿਆ। ਜਦੋਂ ਉਹ ਭੁੱਲ ਗਿਆ ਤੇ ਭਾਈ ਜਿੰਦੀ ਯਾਦ ਵਿੱਚ ਬੈਠਾ ਸੀ ਉਹਨੇ ਯਾਦ ਰੱਖਿਆ ਕਿ ਇਹਨੇ ਉੱਥੇ ਜਾਣਾ, ਉਹ ਨਹੀਂ ਇਹ ਗੱਲ ਭੁੱਲਿਆ। ਪਰਮੇਸ਼ਰ ਆਪ ਖੁਦ ਸੈਨਾ ਜੀ ਦਾ ਰੂਪ ਧਾਰ ਕੇ ਤਾਂ ਉੱਥੇ ਜਾ ਕੇ ਬਾਂਧਵਗੜ੍ਹ ਦੇ ਰਾਜੇ ਦੀ ਜਾ ਕੇ ਮਾਲਿਸ਼ ਕੀਤੀ, ਉਹਦਾ ਗਰਮ ਠੰਡੇ ਜਲ ਨਾਲ ਜਿਹੋ ਜਿਹਾ ਨੂੰ ਜਲ ਚਾਹੀਦਾ ਸੀ ਉਹਦਾ ਇਸ਼ਨਾਨ ਕਰਵਾਇਆ, ਉਹਨੂੰ ਵਸਤਰ ਪਵਾਏ। ਤਾਂ ਹੁਣ ਸਭ ਤੋਂ ਜ਼ਰੂਰੀ ਗੱਲ ਇੱਥੇ ਆ ਗਈ ਕਿ ਭਾਵੇਂ ਪਰਮੇਸ਼ਰ ਭਗਤ ਸੈਨਾ ਜੀ ਦਾ ਰੂਪ ਧਾਰ ਕੇ ਹੀ ਬਾਂਧਵਗੜ੍ਹ ਦੇ ਰਾਜੇ ਦੀ ਮਾਲਿਸ਼ ਕੀਤੀ, ਪਰ ਬਾਂਧਵਗੜ੍ਹ ਦੇ ਰਾਜੇ ਨੂੰ ਪਰਮੇਸ਼ਰ ਦੇ ਹਸਤ ਕਮਲਾਂ ਦਾ ਸਪਰਸ਼ ਹੋ ਗਿਆ।
ਵਾਹ ਵਾਹ!
ਜਦੋਂ ਪਰਮੇਸ਼ਰ ਦੇ ਹਸਤ ਕਮਲਾਂ ਦਾ ਉੱਥੇ ਸਪਰਸ਼ ਹੋਇਆ ਤੇ ਇਹ ਕਿਸੇ ਦਰਦ ਤੋਂ ਮਾਰਿਆ ਸੀ, ਜਿਵੇਂ ਗਠੀਏ ਦਾ ਦਰਦ ਕਹਿ ਲਓ, ਇਹਦੇ ਜੋੜਾਂ 'ਚ ਬੜੀ ਤਕਲੀਫ ਤੇ ਬੜਾ ਦਰਦ ਸੀ, ਇਹ ਦਰਦ ਨਾਲ ਸਦਾ ਵਿਆਕੁਲ ਰਿਹਾ, ਤੜਫਦਾ ਰਿਹਾ। ਪਰ ਜਿੱਦਣ ਪਰਮੇਸ਼ਰ ਨੇ ਜਾ ਕੇ ਇਹਨੂੰ ਆਪਣਾ ਹਸਤਕਮਲ ਸਪਰਸ਼ ਕਰ ਦਿੱਤਾ, ਇਹਦੇ ਸਰੀਰ ਦੀ ਸਾਰੀ ਦਰਦੀ ਖਤਮ ਹੋ ਗਈ। ਇਹ ਬੜਾ ਹੈਰਾਨ ਹੋਇਆ ਕਿਉਂਕਿ ਇਹਦੇ ਵਾਸਤੇ ਤਾਂ ਸਾਹਮਣੇ ਸੈਨਾ ਜੀ ਬੈਠੇ ਨੇ, ਇਹਨੂੰ ਤਾਂ ਪਤਾ ਨਹੀਂ ਕਿ ਪਰਮੇਸ਼ਰ ਹੈ। ਇਹਨੇ ਸੈਨਾ ਜੀ ਨੂੰ ਆਖਿਆ, ਵਾਹ ਬਈ, ਅੱਜ ਆਨੰਦ ਹੀ ਅਜੀਬ ਆਇਆ, ਅੱਜ ਦੀ ਮਾਲਿਸ਼ ਨੇ ਤੇ ਤੇਰਾ ਜਿਹੜੀ ਤੂੰ ਅੱਜ ਦੀ ਮੈਨੂੰ ਮਾਲਿਸ਼ ਕੀਤੀ, ਮੇਰਾ ਇਸ਼ਨਾਨ ਕਰਵਾਇਆ, ਮੇਰਾ ਦੁੱਖ ਦੂਰ ਜਿਹੜਾ ਉਹ ਕਰ ਦਿੱਤਾ, ਮੇਰਾ ਦੁੱਖ ਕੱਟਿਆ ਗਿਆ ਤੇਰੇ ਇਸ ਹੱਥਾਂ ਦੇ ਸਪਰਸ਼ ਨਾਲ। ਇੰਨੀ ਗੱਲ ਸੁਣ ਕੇ ਚਲੋ ਪਰਮੇਸ਼ਰ ਨੇ ਉਹ ਭਗਤ ਦੀ ਜਿਹੜੀ ਡਿਊਟੀ ਸੀ ਉਹ ਨਿਭਾ ਦਿੱਤੀ, ਉਸ ਭਗਤ ਦੀ ਡਿਊਟੀ ਨਿਭਾਈ। ਪਰਮੇਸ਼ਰ ਇਹ ਉੱਠਿਆ, ਆਪਣੇ ਉਸ ਸਭਾ ਵਿੱਚ ਗਿਆ, ਜਾ ਕੇ ਆਪਣੇ ਮੰਤਰੀਆਂ ਨੂੰ ਆਪਣੀ ਉਹ ਪ੍ਰਜਾ ਦੇ ਵਿੱਚ ਜਾ ਕੇ ਬੈਠਾ, ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਬੈਠਾ। ਇੰਨੇ ਚਿਰ ਨੂੰ ਭਗਤ ਸੈਨਾਈ ਜਿਹੜੇ ਸਨ, ਇਹਨਾਂ ਵੇਖਿਆ ਕਿ ਟਾਈਮ ਤੇ ਸਿਰੋਂ ਲੰਘ ਗਿਆ, ਜਿਹੜਾ ਇਸ਼ਨਾਨ ਦਾ ਟਾਈਮ ਸੀ ਉਹ ਖੁੰਝ ਗਿਆ, ਹੁਣ ਤੇ ਮੈਨੂੰ ਝਿੜਕਾਂ ਹੀ ਪੈਣ ਗਈਆਂ ਨਾ। संत जना नू विद्या कर। राज द्वार गया सरमाई, डरदा होया संगदा होया राज द्वार नू तुर पिया, ते मन विच यही विचारा करदा जांदा, हे मना तू ऐसा रंग विच लगा, तेनू ये पता ही नहीं लगा कि टाइम लंघ गया है। महाराज की मालिश करनी सी, उन्हां नू वस्त्र धारण कराने सन, फिर उन्होंने जाके अपनी सभा च बहना सी, अज तू लेट हो गया है, हुण तेनू झिड़कां पैणगियां, पता नहीं कढ भी दिता जाए, आखे काम तो जाओ, तू काम ते आ ही नहीं सकदा। डरदा होया संगदा होया शर्मांदा होया जदों राज द्वार पहुंचिया, ता दूरों आण के जदों हाथ जोड़दा है राजे दे कोल गया ना जी, तां उन्हां पुछिया भगत जी सैननाई जी की गल, उन्हें आख्या जी माफी मंगण आया मैं, खिमा मंगण आया, मेरे तो गलती हो गई। उन्हें आख्या किस गल दी, तू हुण सवेरे तो कोई इहो जी गल नहीं कीती, सवेरे भी चंगा भला मैनू इशनान करवाया ई, मेरी मालिश कीती ऊ, उदों तू कोई गल नहीं गलती वाली कीती, इन्ने कु समें विच तू कहड़ी गलती कर आया। कहिंदा महाराज मैं सवेरे आ नहीं सकिया। तो आंदे हो किथे रहिना, कौन आंदा तू सवेरे नहीं आया, तू आया मेरी मालिश कीती है। ओ सैन नाई जी तुसी एहो जी मालिश कीती है, मेरा ते जिहड़ा दुख सी ओह दूर हो गया, तुसी आंदो मैं एक बार सारे गज के आखो धन श्री सतगुरु प्रताप सिंह सच्चे
पातशाह।
सेठ भजनीक सिंह जी मंडी वाले, उन्हां दे पिता हरबंस सिंह जी, वो सतगुरु प्रताप सिंह जी नाल दौरे ते गए, ते ऐसे मस्त दीवाने हुए, इन्ना आनंद बजा कि उन्हां नूं एक गल ही भुल गई कि अंबरसर उन्हां दी तरीक है, ते वह फैसले की तरीक है, ते जाना जरूरी है। सेठ भजनीक सिंह जी आंदे भी साडे पिता यह गल भुल गए कि मेरी अंबरसर तरीक है, ते जदों याद आई उदों समा लंघ गया सी, याद आई उदों समा लंघ गया सी। इन्हां सतगुरु प्रताप सिंह नूं जाके अर्ज कीती, सच्चे पातशाह मैं इस दौरे तुहाडे नाल मंडी च विचरदिआं एक गल ही भुल गया कि अंबरसर मेरी तरीक सी, मैं तरीके नहीं जा सकिया, तरीक भी फैसले दी, पातशाह हुण की बनेगा। सतगुरु आखिया बई जिंदे नाम दा आसरा लई फिरदे हो, जिंदे रंग दे विच गल्लां भुली जांदे हो, चिंता भी उहनूं होणगीआं, तुसीं बेफिकर रहो। जिउंदियां मिसालां ने संत भजनीक सिंह जी आंदे मेरे पिता जदों आए सतगुरां दे दौरे तों, आग्या लै के वापस आए, आण के अपने वकील नूं फोन कीता, ते वकील नाल गल कीती, जाके मिल के गल कीती, जाके जदों गल कीती भी संत जी की बनिया, सोच मन विच इह सी भी जदों गए ही नहीं तां मेरे हक च ते गल हो ही नहीं सकदी, क्योंकि फैसले की तरीक सी ते मैं पहुंचया नहीं। जाके वकील नूं आख्या, जिस तरह भगत सैन नाई जी आंदे जी माफी दिओ, वह आंदे कादी मैं आ नहीं सकिया। उन्हें आख्या झूठ क्यों बोलते हो, सवेरे तो होके गए हो, मेरी मालिश कीती है, तुसीं आंदे हो मैं आ नहीं सकिया। आंदा जी सेठ भजनीक सिंह जी आंदे आ, आंदे मेरे पिता ने जाके वकील नूं किया कि तरीक दा की बनिया, मैं आ नहीं सकिया, बड़ा जरूरी काम पै गया सी। वह हस के आंदा पार्टी देन दा मारा, कुछ खवाउन दा मारा, गल्लों ही मुकर गया। आप आण के ते तरीक भुगती है, तू आप आण के उत्थे सामने जज दे पेश होया, ते संत जी तरीक भी तेरे हक च होई है, ते तू आना मैं आ नहीं सकिया।
वाह जी वाह,
संत जी तरीक तुहाडे हक विच, ते तुसी खुद ए तरीक आप आण के भुगती है, ते तां ही तुहाडे हक विच होई है। आंदे उत्थे फिर ओह वैरागी हो गया, आखण लगे वाह सच्चा पातशाह। हां जी
ओ जी वस में होते आए भगवान भगत के, 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 वस में होते में होते आए ਵਸ ਮੈਂ ਹੋਤੇ ਆਏ, ਵਸ ਮੈਂ ਹੋਤੇ ਆਏ, ਵਸ ਮੈਂ ਹੋਤੇ ਆਏ, ਜੀ ਵਸ ਮੈਂ ਹੋਤੇ ਆਏ, ਵਸ ਮੈਂ ਹੋਤੇ ਆਏ, ਵਸ ਮੈਂ ਹੋਤੇ ਆਏ, ਵਸ ਮੈਂ ਹੋਤੇ
ਪਰਿਭਾਸ਼ਾ। ਕਈ ਵਾਰ ਭਗਤ ਕਿਸ ਤਰ੍ਹਾਂ ਬਣਨ ਨੂੰ ਜੀ ਕਰਦਾ, ਬੜੀ ਵਾਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਹ ਲਿਆ ਉੱਥੇ ਜਾਪਰ ਯੁੱਗ ਆਰੰਭਿਆ ਨਾ ਜੀ, ਉੱਥੇ ਵੀ ਇੱਕ ਮਹਾਂਪੁਰਸ਼ ਸੰਤ ਆਏ, ਬੜੇ ਭਜਨੀਕ ਸਨ, ਸੇਵਾ ਸਿਮਰਨ ਵਾਲੇ ਸਨ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਦੇ ਸਾਵੇਂ ਬਹਿ ਕੇ ਬਚਨ ਬਲਾਸ ਹੋਏ ਤਾਂ ਕਿਹਾ ਗਿਆ ਕਿ ਤੁਸੀਂ ਸਤਿਗੁਰੂ ਹਰੀ ਸਿੰਘ ਦਾ ਅਰਦਾਸੇ ਵਿੱਚ ਨਾਂ ਨਹੀਂ ਲੈਂਦੇ। ਸਨਮਾਨ ਸਤਿਕਾਰ ਭਗਤ ਜਾਣ ਕੇ ਕੀਤਾ, ਭਗਤ ਜਾਣ ਕੇ, ਪਰ ਜਦੋਂ ਇਹ ਸਤਿਗੁਰੂ ਪ੍ਰਤਾਪ ਸਿੰਘ ਨੇ ਹੁਕਮ ਕੀਤਾ ਕਿ ਸਤਿਗੁਰੂ ਰਾਮ ਸਿੰਘ ਤੋਂ ਅੱਗੇ ਆਖਿਆ ਜੀ ਨਹੀਂ, ਮੈਂ ਮੇਰਾ ਮਨ ਨਹੀਂ ਕਰਦਾ ਕਿ ਉਹ ਕਿਸੇ ਦਾ ਨਾਂ ਲੈਣ ਨੂੰ। ਸਤਿਗੁਰ ਆਖਿਆ ਜਿੰਦਾ ਸਤਿਗੁਰੂ ਦਾ ਹੁਕਮ ਮੰਨਣ ਨੂੰ ਜੀ ਨਹੀਂ ਕਰਦਾ ਨਾ, ਉਹਨਾਂ ਨੂੰ ਸੰਤ ਕਹਿਣ ਨੂੰ ਮੇਰਾ ਜੀ ਨਹੀਂ ਕਰਦਾ। ਫਿਰ ਬਚਨ ਕੀਤਾ, ਜਦੋਂ ਇਹ ਬਚਨ ਸਤਿਗੁਰਾਂ ਦਾ ਸੁਣਿਆ ਤਾਂ ਉਹ ਸੰਤਾਂ ਰਾਤੋ ਰਾਤ ਹੀ ਆਪਣਾ ਪਿੰਡ ਫੋੜੀ ਚੁੱਕੇ ਉੱਥੋਂ ਚਲੇ ਗਏ। ਮੈਂ ਅਰਜੇ ਕਰਨ ਲੱਗਾ ਸਾਂ ਕਿ ਭਾਵੇਂ ਉਹ ਮਾਇਆ ਛੱਡ ਕੇ ਕੋਠੀਆਂ ਘਰ ਬਾਹਰ ਛੱਡ ਕੇ ਤੁਰਿਆ ਫਿਰੇ। ਕਈ ਵਾਰ ਇਹ ਵੀ ਸੁਣਨ ਨੂੰ ਮਿਲਦਾ ਕਿ ਮੈਂ ਤਿਆਗੀ, ਮੈਂ ਸਭ ਕੁਝ ਤਿਆਗ ਦੇਣਾ, ਮੈਂ ਤਿਆਗੀ ਹਾਂ, ਮੈਂ ਸਭ ਕੁਝ ਤਿਆਗ ਕਰ ਦਿਆਂਗਾ, ਸਭ ਕੁਝ ਛੱਡ ਦਿਆਂਗਾ, ਪਰਿਵਾਰ ਛੱਡ ਦਿਆਂਗਾ, ਮਾਇਆ ਛੱਡ ਦਿਆਂਗਾ, ਜ਼ਮੀਨਾਂ ਛੱਡ ਦਿਆਂਗਾ, ਜਾਇਦਾਦਾਂ ਛੱਡ ਦਿਆਂਗਾ, ਇੰਨਾ ਕੁਝ ਛੱਡ ਦਿਆਂਗਾ ਤੇ ਭਗਤ ਨਹੀਂ ਬਣਿਆ ਜਾਂਦਾ, ਸਿੱਖ ਨਹੀਂ ਬਣਿਆ ਜਾਂਦਾ। ਤਾਂ ਫਿਰ ਸਿੱਖ ਕਿਵੇਂ ਬਣਿਆ ਜਾਂਦਾ ਬਈ? ਮਾਇਆ ਛੱਡ ਕੇ ਵੀ ਸਿੱਖ ਨਹੀਂ ਬਣ ਸਕੇ, ਕੋਠੀਆਂ ਛੱਡ ਕੇ ਸਿੱਖ ਨਹੀਂ ਬਣ ਸਕੇ। ਤਿਆਗੀ ਅਖਵਾਨੇ ਆ ਕਿ ਅਸੀਂ ਤਿਆਗੀ ਹਾਂ, ਅਸੀਂ ਤਿਆਗ ਦਿੱਤਾ ਸਾਰਾ ਕੁਝ, ਪਰ ਜੇ ਇੱਕ ਚੀਜ਼ ਤਿਆਗ ਦਿੱਤੀ ਜਾਏ ਤੇ ਸੰਪੂਰਨ ਸਿੱਖ ਬਣਿਆ ਜਾ ਸਕਦਾ। ਇਹ ਸਾਰਾ ਕੁਝ ਰੱਖ ਲਓ, ਕੋਠੀਆਂ ਰੱਖ ਲਓ, ਜ਼ਮੀਨਾਂ ਰੱਖ ਲਓ, ਸਾਰਾ ਕੁਝ ਰੱਖ ਲਓ, ਪਰ ਇੱਕ ਚੀਜ਼ ਤਿਆਗ ਦਿਓ, ਜੇ ਉਹ ਤਿਆਗ ਦਿੱਤੀ ਤੇ ਤੁਸੀਂ ਸਿੱਖ ਬਣ ਜਾਓਗੇ, ਗੁਰਬਾਣੀ ਦਾ ਪ੍ਰਮਾਣ ਹੈ। ਹਾਂਜੀ,
ਮਾਇਆ ਤਜੀ ਤੋ ਕਿਆ ਪਾਇਆ, ਜੋ ਮਾਨ ਤਜਿਆ ਨਹੀਂ ਜਾ।
ਰਿਹਾ ਪਿਆ। ਮਾਇਆ ਛੱਡਤੀ ਤੇ ਕੀ ਅਸਰ ਹੋਏਗਾ? ਜੇ ਮਾਨ ਹੀ ਨਹੀਂ ਛੱਡਿਆ ਤੇ ਜੇ ਹੰਕਾਰ ਹੀ ਨਹੀਂ ਛੱਡਿਆ। ਗੁਰਬਾਣੀ ਦਾ ਪ੍ਰਮਾਣ ਹੈ ਬ੍ਰਹਮਾ ਕਿੱਡੀ ਉੱਚੀ ਅਵਸਥਾ ਦਾ ਮਾਲਕ ਮੰਨਿਆ ਜਾਂਦਾ। ਆਂਦੇ ਬ੍ਰਹਮੇ ਗਰਬ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਜੇ ਪ੍ਰਭ ਸਿਮਰੈ ਤਹੀ ਮਨ ਮਾਨਿਆ। ਅੱਗੇ ਜਾ ਕਹਿੰਦੇ ਐਸਾ ਗਰਬ ਬੁਰਾ ਸੰਸਾਰ ਹੈ, ਇਹ ਲੈ ਪੈਂਦਾ ਖਤਮ ਕਰ ਦਿੰਦਾ। ਵੱਡਿਆਂ ਵੱਡਿਆਂ ਨੂੰ ਖਤਮ ਕਰ ਦਿੱਤਾ। ਭਗਤ ਬਣਨਾ, ਭਗਤ ਸੈਨਾਈ ਜਿਹੜੇ ਸਨ ਇਹ ਨਿਰਮਾਣ ਸਨ, ਭੋਲੇ ਸਨ, ਸਾਧੂ ਸਨ। ਇਹਨਾਂ ਕੋਈ ਚਲਾਕੀ ਵਰਤ ਕੇ ਨਹੀਂ ਕੰਮ ਛੱਡਿਆ ਵੀ ਮੈਂ ਅੱਜ ਕੰਮ ਤੇ ਨਹੀਂ ਜਾਣਾ। ਪਰਮੇਸ਼ਰ ਦੀ ਰੰਗਣਾ ਵਿੱਚ ਐਸੇ ਰੰਗੇ ਹੋਏ ਸਨ ਕਿ ਇਹਨਾਂ ਨੂੰ ਉਹ ਸਮਾਂ ਯਾਦ ਹੀ ਨਹੀਂ ਰਿਹਾ। ਪਰ ਜਦੋਂ ਗਏ ਫਿਰ ਇਸ ਹੈਂਕੜ ਨਾਲ ਨਹੀਂ ਗਏ ਵੀ ਜਾਂਦਾ ਤੁਰਿਆ ਵਿਚਾਰਾਂ ਕਰਦਾ ਜਾਏ ਵੀ ਹੁਣ ਜਾ ਕੇ ਰਾਜੇ ਨੂੰ ਝੂਠ ਕੀ ਬੋਲਣਾ, ਜਾਂ ਹੁਣ ਰਾਜੇ ਨੂੰ ਜਾ ਕੇ ਮੈਂ ਕਹਿਣਾ ਕੀ ਹੈ ਵੀ ਮੈਂ ਜੀ ਬਿਮਾਰ ਹੋ ਗਿਆ ਸਾਂ, ਮੈਂ ਕੰਮ ਤੇ ਨਹੀਂ ਆ ਸਕਿਆ, ਉਹ ਜੀ ਘਰ ਕੋਈ ਜੀ ਆ ਨਹੀਂ, ਡਰਦਾ ਹੋਇਆ ਜਾ ਰਿਹਾ। ਪਰ ਜਦੋਂ ਗਿਆ ਤੇ ਜਾਂਦਿਆਂ ਉੱਥੇ ਹੋਰ ਹੀ ਕਲਾ ਵਰਤੀ। ਰਾਣਾ ਦੂਰੋਂ ਸਦਕੈ, ਜਦੋਂ ਗੱਲਬਾਤ ਹੋਈ ਪੁੱਛਿਆ ਦੂਰੋਂ ਆਵਾਜ਼ ਮਾਰ ਕੇ ਪੁੱਛਿਆ ਕੀ ਗੱਲ ਹੈ? ਆਖਿਆ ਜੀ ਮੈਂ ਮਾਫ਼ੀ ਮੰਗਣ ਆਇਆ ਕਿ ਮੈਂ ਅੱਜ ਕੰਮ ਤੇ ਨਹੀਂ ਆ ਸਕਿਆ, ਆਪਣੀ ਡਿਊਟੀ ਤੇ ਨਹੀਂ ਆ ਸਕਿਆ, ਤੁਹਾਡੀ ਸੇਵਾ 'ਚ ਨਹੀਂ ਆ ਸਕਿਆ। ਇਹ ਆਖਿਆ ਸੈਣਨਾਈ ਜੀ ਤੁਸੀਂ ਆਏ ਹੋ, ਤੁਸੀਂ ਆ ਕੇ ਮੈਨੂੰ ਮਾਲਸ਼ ਕੀਤੀ, ਇਸ਼ਨਾਨ ਪਾਣੀ ਕਰਵਾਇਆ, ਮੈਂ ਤਦੇ ਤੇ ਅੱਜ ਤੇ ਇੰਨੀ ਦਇਆ ਹੋਈ ਕਿ ਤੇਰੀ ਮਾਲਸ਼ ਦੇ ਨਾਲ, ਤੇਰੇ ਉਹਨਾਂ ਹੱਥਾਂ ਦੇ ਸਪਰਸ਼ ਦੇ ਨਾਲ ਮੇਰਾ ਤੇ ਰੋਗ ਕੱਟਿਆ ਗਿਆ। ਸੈਣਨਾਈ ਜੀ ਹੈਰਾਨ ਰਹਿ ਗਏ, ਆਂਦੇ ਮਹਾਰਾਜ ਮੈਂ ਸੱਚਮੁੱਚ ਮੈਂ ਨਹੀਂ ਆਇਆ, ਤੇ ਮੈਂ ਆਇਆ ਇਸ ਕਰਕੇ ਨਹੀਂ ਕਿ ਮੈਂ ਸਾਰੀ ਰਾਤ ਸੰਤਾਂ ਦੇ ਕੋਲੋਂ ਕਥਾ ਵਾਰਤਾ ਕੀਰਤਨ ਸੁਣਦਾ ਰਿਹਾ ਤੇ ਮੈਂ ਨਹੀਂ ਆ ਸਕਿਆ। ਤਾਂ ਸੱਚ ਜਾਣੋ ਜੇ ਮੈਂ ਨਹੀਂ ਆਇਆ ਤੇ ਜਿੰਦੀ ਲਿਵ ਦੇ ਵਿੱਚ ਮੈਂ ਬੈਠਾ ਸਾਂ ਫਿਰ ਉਹੀ ਆ ਗਿਆ, ਜਿੰਦੀ ਯਾਦ ਵਿੱਚ ਮੈਂ ਉੱਥੇ ਇੱਕ ਮਿੱਕ ਹੋ ਕੇ ਬੈਠਾ ਰਿਹਾ, ਉਹ ਆਪ ਆਣ ਕੇ ਕਾਰਜ ਕਰ ਗਿਆ, ਮੈਂ ਨਹੀਂ ਜੇ ਆਇਆ। ਗਲੋਂ ਕਵਾਏ ਖੋਲ ਪਹਿਨਾਈ, ਫਿਰ ਪ੍ਰਸੰਨ ਹੋ ਗਿਆ। ਬੜੀ ਵਧੀਆ ਬੜੀ ਮਹਿੰਗੀ ਇੱਕ ਪੁਸ਼ਾਕ ਆਪਣੇ ਗਲ ਵਿੱਚ ਪਾਈ ਸੀ, ਜਿਵੇਂ ਅੱਜ ਕੱਲ੍ਹ ਕੋਈ ਅਚਕਣ ਪਾਉਂਦਾ ਨਾ ਜੀ, ਇਸ ਪ੍ਰਕਾਰ ਦੀ ਬੜੀ ਮਹਿੰਗੀ ਉਹ ਪੁਸ਼ਾਕ। ਇੰਨੀ ਭਾਵਨਾ ਇੰਨੀ ਸ਼ਰਧਾ ਆ ਗਈ ਇਹ ਗੱਲ ਸੁਣ ਕੇ ਕਿ ਐਸਾ ਭਗਤ ਕਿ ਜਿੰਦਾ ਰੂਪ ਧਾਰ ਕੇ ਪਰਮੇਸ਼ਰ ਕਾਰਜ ਕਰਨ ਵਾਸਤੇ ਆ ਜੇ, ਜਿੰਦਾ ਰੂਪ ਧਾਰ ਕੇ ਸਤਿਗੁਰ ਆਪ ਖੁਦ ਇਹਦਾ ਕੰਮ ਇਹਦੀ ਡਿਊਟੀ ਨਿਭਾ ਜਾਏ। ਸੰਤ ਜੀ ਆਪਣੇ ਗਲ 'ਚੋਂ ਉਹ ਵਸਤਰ ਉਹ ਕੱਪੜਾ ਲਾ ਕੇ ਅਤੇ ਭਗਤ ਸੈਨਾ ਜੀ ਦੇ ਗਲ ਵਿੱਚ ਪਾ ਦਿੱਤੇ। ਵਸ ਕੀਤਾ ਹੁਣ ਤੋਂ ਦਿਆ ਜਾਂਦੇ, ਅੱਜ ਰਾਜਾ ਇੱਕ ਭਗਤ ਦੇ ਵਸ ਹੋ ਗਿਆ। ਵਸ ਕੀਤਾ ਹੁਣ ਤੁਧ ਅੱਜ, ਬੋਲੇ ਰਾਜਾ ਸੁਣੇ ਲੁਕਾਈ। ਸਾਰੀ ਦੁਨੀਆਂ ਨੇ ਸੁਣਿਆ ਕਿ ਅੱਜ ਉਹ ਰਾਜਾ ਜਿਹਦੇ ਅੱਗੇ ਭਗਤ ਸੈਣਨਾਈ ਜੀ ਆ ਕੇ ਹੱਥ ਜੋੜ ਕੇ ਤੇ ਨਮਸਕਾਰ ਕਰਕੇ ਤੇ ਫਿਰ ਸੇਵਾ ਨਿਭਾਉਂਦੇ ਸਨ, ਅੱਜ ਉਹ ਮਾਲਕ ਨੇ ਤੇ ਅੱਜ ਰਾਜਾ ਇਹ ਗੱਲ ਕਹਿ ਰਿਹਾ, ਵਸ ਕੀਤਾ ਹੁਣ ਤੁਧ ਅੱਜ, ਮੈਂ ਤੇਰੇ ਵਸ ਹੋ ਗਿਆ, ਅੱਜ ਤੋਂ ਤੂੰ ਇੱਥੇ ਸੇਵਾ ਲਈ ਨਹੀਂ ਆਉਣਾ, ਤੂੰ ਭਗਤੀ ਹੀ ਕਰਨੀ ਹੈ, ਤੇਰੀ ਸਾਰੀ ਜ਼ਿੰਮੇਵਾਰੀ ਇਸ ਰਾਜ ਦਰਬਾਰ ਦੀ ਹੈ, ਤੂੰ ਭਜਨ ਕਰਨਾ, ਤੂੰ ਨਾਮ ਜਪਣਾ ਸਾਰੀ। ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ
ਸੱਚੇ।
ਸੰਤ ਜੀ ਕੁਝ ਵੀ ਨਹੀਂ ਸਾਤੋਂ ਮੰਗਦੇ, ਚੰਗੇ ਪਕਵਾਨ, ਚੰਗੇ ਪਦਾਰਥ, ਚੰਗੀ ਰਹਿਸ਼ ਰਹਿਣ ਨੂੰ, ਚੰਗੇ ਡੇਰੇ ਭਾਵ ਰਹਿਣ ਵਾਸਤੇ, ਕੂਲਰ ਪੱਖੇ ਲੱਗੇ, ਸਾਰੇ ਪ੍ਰਬੰਧ, ਤੇ ਇੱਕ ਮਾਤਰ ਮੰਗ ਕੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਆ ਕੇ ਨਾਮ ਜਪ ਲਿਆ ਕਰੋ, ਕੁਝ ਨਹੀਂ, ਤੁਹਾਡੇ ਤੋਂ ਕੋਈ ਮੰਗ ਨਹੀਂ, ਸਿਰਫ ਇੱਕ ਮੰਗ ਹੈ ਕਿ ਜਿੰਨਾ ਟਾਈਮ ਇੱਥੇ ਮਿਥਿਆ ਉਹਨਾਂ ਟਾਈਮ ਆ ਕੇ ਤੁਸੀਂ ਨਾਮ ਜਪ ਲਓ, ਤੇ ਕਿਹੜਾ ਨਾਮ? ਜਿੰਦੇ ਜਪਿਆਂ ਭਲਾ ਵੀ ਆਪਣਾ, ਜਿੰਦੇ ਜਪਿਆਂ ਸਮ੍ਰਿਧੀਆਂ ਵੀ ਆਪਣੀਆਂ। ਜਪਣ ਵਾਲਾ ਭਗਤ ਸੈਣਨਾਈ ਏ, ਤੇ ਸਲਾਮਾਂ ਵੀ ਤੇ ਭਗਤ ਸੈਣਨਾਈ ਜੀ ਨੂੰ ਹੋਣ ਡਈਆਂ ਨੇ। ਵਸ ਕੀਤਾ ਹੁਣ ਤੋਂ ਅੱਜ, ਮੈਂ ਤੇਰੇ ਵਸ ਹੋ ਗਿਆ, ਬੋਲੇ ਰਾਜਾ ਸੁਣੇ ਲੁਕਾਈ। ਸਾਰੀ ਦੁਨੀਆਂ ਨੇ ਸੁਣਿਆ ਕਿ ਅੱਜ ਬਾਂਧਵਗੜ ਦੇ ਰਾਜੇ ਨੇ ਦੋਏ ਹੱਥ ਜੋੜ ਕੇ ਭਗਤ ਸੈਣਨਾਈ ਜੀ ਨੂੰ ਆਖਿਆ ਮੈਂ ਤੇਰੇ ਵਸ ਹਾਂ। ਪ੍ਰਗਟ ਕਰੈ ਭਗਤ ਵਡਿਆਈ, ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰਦਾ। ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ
ਪਾਤਸ਼ਾਹ,
ਸੰਤ ਸਾਧਾ ਸਿੰਘ ਜੀ ਦਿੱਲੀ ਵਾਲੇ ਪ੍ਰਧਾਨ ਜੀ, ਉਹਨਾਂ ਦੇ ਕੋਲ ਇੱਕ ਸਰੀਰ ਲੰਗਰ ਕਰਦਾ, ਉਹਨਾਂ ਬਚਨ ਸੁਣਾਇਆ ਕਿ ਇਹ ਸਰੀਰ ਬਿਲਕੁਲ ਖੁੱਲ੍ਹਾ ਸੀ, ਨਾਮਧਾਰੀ ਨਹੀਂ ਸੀ, ਇਹਨੇ ਸਤਿਗੁਰਾਂ ਦੀ ਸੋ ਸੁਣੀ, ਵਡਿਆਈ ਸੁਣੀ, ਸੋਭਾ ਸੁਣੀ। ਮੈਂ ਅਰਜ ਕੀਤੀ ਸੀ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਰੀਝ ਪੈਦਾ ਹੋ ਜਾਂਦੀ ਕਿ ਜਿੰਦੀਆਂ ਕਥਾ ਕਹਾਣੀਆਂ ਸੁਣੀਆਂ ਉਹਨੂੰ ਵੇਖ ਵੀ ਲਈਏ। ਇਹਦੇ ਅੰਦਰ ਰੀਝ ਪੈਦਾ ਹੋਈ। ਜਿਹੜੇ ਵਿਹਾਰੇ ਜਾਂਦਾ ਸੀ ਉਸ ਵਿਹਾਰ 'ਤੇ ਜਾ ਕੇ ਇਹਨੇ ਬੇਨਤੀ ਕੀਤੀ ਵੀ ਮਹਾਰਾਜ ਆਪਣੇ ਬੌਸ ਨੂੰ, ਆਪਣੇ ਅਫਸਰ ਨੂੰ, ਆਪਣੀ ਨੌਕਰੀ ਵਾਲੀ ਜਗ੍ਹਾ 'ਤੇ ਜਿਹੜਾ ਵੱਡਾ, ਉਹਨੂੰ ਜਾ ਕੇ ਆਖਿਆ ਜੀ ਮੈਨੂੰ 4-5 ਛੁੱਟੀਆਂ ਚਾਹੀਦੀਆਂ। ਇਹ ਛੁੱਟੀਆਂ ਕੀ ਕਰਨੇ? ਆਖਿਆ ਮੈਂ ਭੈਣੀ ਸਾਹਿਬ ਜਾ ਕੇ ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ ਅਤੇ ਪਹਿਲੀ ਵਾਰੀ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਸੁਣਿਆ ਬੜਾ ਦਰਸ਼ਨਾਂ ਵਿੱਚ ਆਨੰਦ ਹੈ। ਉਹਨਾਂ ਛੁੱਟੀ ਨਾ ਦਿੱਤੀ, ਇੱਥੇ ਵੀ ਕੰਮ ਬੜਾ ਹੈ, ਤੂੰ ਨਹੀਂ ਜਾ ਸਕਦਾ। ਜਦੋਂ ਛੁੱਟੀ ਨਾ ਦਿੱਤੀ ਉਸ ਸਿੰਘ ਨੂੰ, ਤਾਂ ਉਹ ਘਰ ਆਣ ਕੇ ਵਿਚਾਰ ਕਰਦਾ ਵੀ ਚਲਾ ਜਾਂਦਾ, 2-4 ਦਿਨ ਆ ਕੇ ਤਰਲਾ ਮਿੰਤ ਕਰਕੇ ਫਿਰ ਇਹਦੇ ਕੋਲ ਰਹਿ ਪਵਾਂਗਾ, ਉਂਝ ਇਹਨਾਂ ਛੁੱਟੀ ਨਹੀਂ ਦੇਣੀ, ਇੱਦਾਂ ਠੀਕ ਰਹੇਗਾ। ਬਿਨਾਂ ਛੁੱਟੀ ਮਿਲਿਆ ਉਹ ਸ੍ਰੀ ਭੈਣੀ ਸਾਹਿਬ ਆ ਗਿਆ ਅਤੇ ਦਿਨ ਆ ਹੀ ਸਨ ਕਿ ਪ੍ਰਯੋਗ ਚੱਲਦਾ ਸੀ, ਨਾਮ ਸਿਮਰ ਹੁੰਦਾ ਸੀ, ਸੰਗਤਾਂ ਇਕੱਠੀਆਂ ਹੁੰਦੀਆਂ ਸੀ, ਸਤਿਗੁਰੂ ਜੀ ਦਰਸ਼ਨ ਦਿੰਦੇ ਸਨ। ਜਦੋਂ ਆਇਆ ਤੇ ਬੈਕੁੰਠ ਧਾਮ ਦਾ ਆਨੰਦ ਵੇਖ ਕੇ ਉਹ ਇਹ ਗੱਲ ਹੀ ਭੁੱਲ ਗਿਆ ਕਿ ਵਾਪਸ ਜਾਵਾਂ, ਇੱਥੇ ਹੀ ਅੰਮ੍ਰਿਤ ਛਕ ਕੇ ਭਜਨ ਪੁੱਛ ਕੇ ਉਹ ਵੀ ਤੁਹਾਡੀ ਕਤਾਰ ਵਿੱਚ ਬਹਿ ਗਿਆ। ਸੰਤ ਸਾਧਾ ਸਿੰਘ ਜੀ ਪ੍ਰਧਾਨ ਜੀ ਦੱਸਦੇ ਨੇ ਪੂਰਾ ਮਹੀਨਾ ਉਹਨੇ ਉੱਥੇ ਸਾਰਿਆਂ ਦੇ ਨਾਲ ਡਿਊਟੀ ਨਿਭਾਈ, ਪ੍ਰਯੋਗ ਦੇ ਵਿੱਚ ਬਹਿ ਕੇ ਨਾਮ ਜਪਿਆ, ਭੋਗ ਪਿਆ, ਘਰ ਨੂੰ ਵਾਪਸ ਗਿਆ, ਜਾਣਾ ਹੀ ਸੀ। ਘਰ ਜਾ ਕੇ ਪਹੁੰਚਿਆ, ਘਰ ਵਾਲਿਆਂ ਨੂੰ ਆਉਂਦਾ ਵੀ ਹੁਣ ਕੀ ਕਰੀਏ। ਉਹਨੇ ਆਖਿਆ ਤੂੰ ਇੱਕ ਰਾਤ ਜਾ ਕੇ ਤੇ ਵੇਖ, ਹੋਰੇ ਕੰਮ ਬਣ ਜਾ, ਤੂੰ ਇੱਕ ਰਾਤ ਡਿਊਟੀ 'ਤੇ ਜਾ। ਸਤ ਬਚਨ, ਡਿਊਟੀ ਚਲਾ ਗਿਆ। ਜਦੋਂ ਗਿਆ ਤੇ ਜਿਹੜੀ ਮਨ ਵਿੱਚ ਉਹ ਡਰਦਾ ਹੀ ਗਿਆ ਨਾ, ਜਿਵੇਂ ਸੈਨਾ 'ਚ ਗਏ ਸਨ, ਡਰਦਾ ਹੀ ਗਿਆ। ਪਰ ਜਦੋਂ ਜਾ ਕੇ ਆਪਣੀ ਕੁਰਸੀ 'ਤੇ, ਆਪਣੀ ਡਿਊਟੀ 'ਤੇ, ਆਪਣੀ ਜਗ੍ਹਾ 'ਤੇ ਪਹੁੰਚਿਆ ਤੇ ਸਾਰਾ ਕੁਝ ਨੋਰਮਲ, ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ, ਸਾਰੇ ਉਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰ ਰਹੇ ਨੇ, ਉਸੇ ਤਰ੍ਹਾਂ ਹੀ ਮਿਲ ਰਹੇ ਨੇ, ਕਿਸੇ ਵੀ ਨਹੀਂ ਪੁੱਛਿਆ ਵੀ ਤੂੰ ਆਇਆ ਨਹੀਂ। ਡੋਲ 'ਚ ਜਾ ਕੇ ਤੇ ਆਪਣੀ ਉਸ ਕੁਰਸੀ 'ਤੇ ਬਹਿ ਕੇ ਆਪਣਾ ਵਿਹਾਰ ਸ਼ੁਰੂ ਕਰ ਦਿੱਤਾ। ਜੋ ਲਿਖਤ ਪੜ੍ਹਤ ਕੰਮ ਸੀ ਉਹਨੇ ਸ਼ੁਰੂ ਕੀਤਾ। ਹੈਰਾਨ ਹੈ ਕਿ ਬੌਸ ਵੀ ਕੋਲੋਂ ਲੰਘ ਗਿਆ, ਉਹਨੇ ਵੀ ਨਹੀਂ ਆਖਿਆ ਵੀ ਤੂੰ ਬਈ ਬੜੇ ਦਿਨਾਂ ਪਿੱਛੋਂ ਆਇਆ, ਕਿੱਥੇ ਗਿਆ ਸੀ, ਸ਼ਾਇਦ ਕੋਈ ਹੋਰ ਗੱਲ ਹੋਵੇ। ਪੂਰਾ ਮਹੀਨਾ ਨਹੀਂ ਗਿਆ ਤੇ ਪੂਰੇ ਮਹੀਨੇ ਤੋਂ ਬਾਅਦ ਆ ਉਹਨੂੰ ਤਨਖਾਹ ਮਿਲਦੀ ਤੇ ਪੂਰੇ ਮਹੀਨੇ ਦੀ ਮਿਲਦੀ ਹੈ। ਹੋਰ ਹੈਰਾਨ ਹੋਇਆ, ਹੈਰਾਨ ਹੋ ਕੇ ਜਾ ਕੇ ਆਪ ਹੀ ਪੁੱਛਦਾ ਕਿ ਸਰ ਮੈਂ ਤੇ ਡਿਊਟੀ ਤੇ ਨਹੀਂ ਆ ਸਕਿਆ ਤੇ ਮੈਨੂੰ ਤਨਖਾਹ ਵੀ ਪੂਰੇ ਮਹੀਨੇ ਦੀ ਦੇ ਰਹੇ ਹੋ, ਕੁਝ ਨਿਯਮ ਬਦਲ ਗਏ ਨੇ ਜਾਂ ਕੁਝ ਕੀ ਘਟਨਾ ਵਾਪਰੀ? ਉਹਨਾਂ ਆਖਿਆ ਵੀ ਕੌਣ ਆਉਂਦਾ ਤੂੰ ਪੂਰਾ ਮਹੀਨਾ ਡਿਊਟੀ ਨਹੀਂ ਆਇਆ, ਤੂੰ ਤੇ ਰੋਜ਼ ਇੱਥੇ ਵਿਹਾਰ ਤੇ, ਇਹ ਜਿੰਦੀ ਜਾਗਦੀ ਮਿਸਾਲ ਹੈ, ਤੁਸੀਂ ਉਸ ਸੱਜਣ ਨੂੰ, ਉਸ ਸਰੀਰ ਨੂੰ ਅੱਜ ਵੀ ਮਿਲ ਸਕਦੇ ਹੋ, ਜਿਉਂਦਾ ਨਿਸ਼ਕਾਮ ਲੰਗਰ ਵਿੱਚ ਸੇਵਾ ਕਰਦਾ, ਸੰਗਤਾਂ ਦੇ ਵਿੱਚ ਬਹਿ ਕੇ ਸੇਵਾ ਸਿਮਰਨ ਕਰਦਾ, ਇੰਨਾ ਮਨ ਟੁੱਪਿਆ। ਆਖਣ ਲੱਗਾ ਉਹ ਭਗਤ ਸੈਨਾ ਜੀ ਦੇ ਕੋਲ ਤੇ ਇੱਕ ਦਿਨ ਜਾ ਕੇ ਮਾਲਿਸ਼ ਕਰ ਦਿੱਤੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਪੂਰਾ ਮਹੀਨਾ ਮੇਰੇ ਪੂਰਾ ਮਹੀਨਾ ਕਿਰਪਾ ਕਰ ਦਿੱਤੀ। ਆਂਦੇ ਤੂੰ ਹਰ ਰੋਜ਼ ਕੰਮ ਤੇ ਆਇਆ, ਜੇ ਤੂੰ ਹਰ ਰੋਜ਼ ਕੰਮ ਤੇ ਆਇਆ ਤੇ ਤੈਨੂੰ ਹਰ ਰੋਜ਼ ਕੰਮ ਦੀ ਜਿਹੜੀ ਤਨਖਾਹ ਹੈ ਉਹ ਦਿੱਤੀ ਹੈ। ਸੰਤ ਜੀ ਮੈਂ ਅਰਜ ਕੀਤੀ ਸੀ, ਕਦੀ ਨਹੀਂ ਹੋ ਸਕਦਾ ਕਿ ਸਤਿਗੁਰੂ ਸਾਡੇ ਕਾਰਜ ਜਾਂ ਸਤਿਗੁਰੂ ਸਾਡੇ ਅੰਗ ਸੰਗ ਨਾ ਖਲੋਵੇ, ਪਰ ਸ਼ਰਤ ਇਹ ਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ ਉਹਨਾਂ ਦਾ ਇਹ ਵੀ ਦਿਲੋਂ ਕਰਦਾ। ਹਾਂਜੀ
ਉਹ ਜੀ ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋ, ਸੰਤਾਂ ਕੇ ਕਾਰਜ ਆਪ ਖਲੋਆ, 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 ਹਰ ਕੰਮ
ਖਲੋਵਾ। ਭਾਈ ਗੁਰਮੁਖ ਪਿਆਰਿਓ, ਤੁਸੀਂ ਸਾਰੇ ਵੀ ਆਪਣੇ ਘਰਾਂ ਦੇ ਵਿਹਾਰਾਂ ਨੂੰ ਸੰਕੋਚ ਕੇ ਇੱਥੇ ਇੱਕਮਿਕ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਪਾਵਨ ਪਵਿੱਤਰ ਨਾਮ ਦਾ ਜਾਪ ਕਰਦੇ ਹੋ। ਸਤਿਗੁਰੂ ਜੀ ਆਂਦੇ ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਪਾਓ ਮਧਾਨੀ ਤਨ ਕਰ ਮਟਕੀ ਮਨ ਮੈਂ ਬਿਲੋਵੋ। ਆਂਦੇ ਆਪਣੇ ਤਨ ਨੂੰ ਇੱਕ ਭਾਂਡਾ ਬਣਾ ਲੈ ਤੇ ਮਨ ਨੂੰ ਉਹ ਮਧਾਨੀ ਬਣਾ ਕੇ ਤੇ ਕਮਾਈ ਤੁਰਿਆ ਜਾ, ਪਰ ਧੁਰਾ ਕੀ ਹੋਵੇ? ਨਾਮ। ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਜੱਗ ਨੂੰ ਆਰੰਭਣ ਤੋਂ ਪਹਿਲਾਂ ਉਪਦੇਸ਼ ਦਿੰਦਿਆਂ ਕਿਰਪਾ ਕੀਤੀ ਸੀ ਕਿ ਜਦੋਂ ਇਹ ਆ ਕੇ ਇਸ ਨਾਮ ਨੂੰ ਬਲੋਬਣਾ ਜੇ ਤੇ ਕਿਰਪਾ ਕਰਿਓ ਜੇ ਈਰਖਾ ਤੇ ਦਵੈਚ ਛੱਡ ਦਿਓ ਜੇ। ਜੇ ਇੱਥੇ ਆ ਕੇ ਵੀ ਨਾਮ ਜਪਣ ਤੋਂ ਬਾਅਦ ਵਿਉਂਤਾ ਹੀ ਬਣਾਉਣੀ ਹੈ ਤਾਂ ਫਿਰ ਉਸ ਬਲੋਬਣੇ ਦਾ ਬਲੋਣਾ ਕੀ ਬਲੋਣਾ ਹੋਇਆ, ਕਿਉਂਕਿ ਸਾਡੀ ਤੇ ਅਜੇ ਵੀ ਮਤ ਕਿਸੇ ਹੋਰ ਚ ਫੇਰ ਹੀ ਭੱਜਣ ਡਈ ਹੈ। ਜੇ ਇੱਥੇ ਆ ਕੇ ਈਰਖਾ ਦਾ ਮੋਢੀ ਬਣ ਛੱਡਣਾ ਹੈ, ਇਹ ਦਇਆ ਕਰੋ। ਸਤਿਗੁਰੂ ਜਗਜੀਤ ਸਿੰਘ ਦੇ ਪਵਿੱਤਰ ਉਪਦੇਸ਼ ਵਿੱਚ ਹੀ ਆਉਂਦਾ ਹੈ ਕਿ ਜਿਹਦੇ ਨਾਲ ਸਭ ਤੋਂ ਜ਼ਿਆਦਾ ਤੁਹਾਡੀ ਈਰਖਾ ਫੁੱਟਦੀ ਹੋਵੇ ਨਾ, ਉਹਦਾ ਹੀ ਸਭ ਤੋਂ ਵੱਧ ਭਲਾ ਸੋਚਣਾ ਸ਼ੁਰੂ ਕਰ ਦਿਓ, ਉਹਨੂੰ ਹੀ ਸਿਰ ਧਰਤੀ ਨੂੰ ਲਾ ਕੇ ਨਮਸਕਾਰ ਕਰਨੀ ਸ਼ੁਰੂ ਕਰ ਦਿਓ, ਗੁਰੂ ਆਪੇ ਕਿਰਪਾ ਕਰੇਗਾ। ਜੇ ਭਗਤ ਸੈਨਾ ਜੀ ਤਾਂ ਕਿਰਪਾ ਕਰ ਸਕਦਾ, ਕਬੀਰ ਵਰਗੇ ਤਾਂ ਕਿਰਪਾ ਕਰ ਸਕਦਾ। ਆਂਦੇ ਨੇ ਇਹ ਬਿੱਧ ਸੁਣ ਕੇ ਜਾਟ ਰੋਠ ਭਗਤੀ ਲੱਗਾ, ਭਗਤ ਸੈਨਾ ਜੀ ਦੀ ਇਹ ਗਾਥਾ ਸੁਣ ਕੇ ਤੇ ਉਸ ਜੱਟ ਨੂੰ ਵੀ ਲੱਗਣ ਲੱਗ ਗਈ ਭਾਈ ਧੰਨਾ ਜੀ ਵੀ ਉੱਠ ਖਲੋਤੇ। ਉਹਨਾਂ ਇਹ ਬਿੱਧ ਸੁਣ ਲਈ, ਕਬੀਰ ਜੀ ਦੀ ਇਹਨਾਂ ਸੁਣੀ, ਇਹ ਭਗਤ ਬਣ ਗਿਆ ਇਹਨਾਂ ਦੀ, ਭਗਤ ਧੰਨਾ ਜੀ ਨੇ ਸੁਣੀ ਇਹ ਬਿੱਧ ਸੁਣ ਕੇ ਜਾਟ ਰੋਠ ਭਗਤੀ ਲੱਗਾ, ਉਹਨੇ ਵੀ ਮਾਲਾ ਫੜ ਲਈ, ਉਹ ਵੀ ਜਾ ਕੇ ਭਗਤੀ ਬਹਿ ਗਿਆ। ਕਿ ਜੇ ਭਗਤ ਸੈਨਾ ਜੀ ਸੁਣੀ ਜਾ ਸਕਦੀ ਹੈ ਤੇ ਸਾਡੀ ਕੋਈ ਨਹੀਂ, ਤੇ ਜੇ ਇਹਨਾਂ ਸਾਰਿਆਂ ਦੀ ਸੁਣੀ ਜਾਈ ਜਾ ਸਕਦੀ ਹੈ ਤੇ ਜਿੰਨੇ ਆਬਾ ਬੈਠੇ ਆਪਣੀ ਨਹੀਂ ਸੁਣੀ ਜਾ ਸਕਦੀ। ਪਰ ਲੋੜ ਹੈ ਕਿ ਜੋ ਸ਼ੁਭ ਉਪਦੇਸ਼ ਦਿੱਤਾ ਹੈ, ਈਰਖਾ ਲੜਾਈ ਝਗੜਾ ਦਵੈਸ਼ ਖਿੱਚੋ ਤੁਸੀਂ ਛੱਡ ਕੇ, ਇਹਦੇ ਚਰਨਾਂ ਵਿੱਚ ਬਹਿ ਕੇ ਇੱਕਮਿਕ ਹੋ ਕੇ ਨਾਮ ਜਪੀਏ, ਕਦੀ ਨਹੀਂ ਹੋ ਸਕਦਾ ਸਾਡੇ ਕਾਰਜੇ ਰਾਸ ਨਾ ਕਰੇ। ਅਖੀਰਲੀ ਧਾਰਨਾ ਜੀ, ਆਓ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਚਰਜ ਕਰੀਏ ਕਿ ਜੇ ਉਹਨਾਂ ਭਗਤਾਂ ਦੀ ਰੱਖੀ ਹੋ ਤੇ ਸਾਡੀ ਵੀ ਰੱਖੀ।
ਓ ਹੁਣ ਸਾਡੀ ਵਿਨ ਭਾਈ ਚਿਨਵਾਲਿਆ, ਜਿਵੇਂ ਤੂੰ ਨਿਭਾਈ ਹੋਰਾਂ
ਭੁੱਲਾਂ ਹੋ ਗਈਆਂ ਹੋਣਗੀਆਂ, ਸਾਧ ਸੰਤ ਕਿਰਪਾ ਕਰੇ। ਸਤਿ ਸ੍ਰੀ ਅਕਾਲ।